ਸ੍ਰੀ ਰਾਗ ਮਹੱਲਾ ਪਹਿਲਾ। ਮਹਾਰਾਜ ਬਖਸ਼ਿਸ਼ ਕਰਦੇ ਨੇ ਦਸਵਾਂ ਸ਼ਬਦ ਹੁਣ ਆਹ ਢੰਗ ਤੇ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਅਸਤਪਦੀਆਂ ਚੱਲ ਰਹੀਆਂ ਨੇ। ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ। ਜੇ ਪੂਰਾ ਸਤਿਗੁਰੂ ਮਿਲ ਜਾਵੇ ਨਾ ਤਾਂ ਵਿਚਾਰ ਰੂਪ ਰਤਨ ਪ੍ਰਾਪਤ ਕਰ ਲਈਦਾ ਹੈ। ਸ਼ੁਭ ਵਿਚਾਰ ਤੇ ਰਤਨ, ਰਤਨ ਦਾ ਭਾਵ ਵੈਰਾਗ। ਫਿਰ ਜਦੋਂ ਵਿਰਾਗ ਦੀ ਪ੍ਰਾਪਤੀ ਸਤਿਗੁਰੂ ਸਿੱਖ ਨੂੰ ਕਰਵਾ ਦਿੰਦੇ ਨੇ, ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ। ਆਪਣੇ ਗੁਰਾਂ ਨੂੰ ਮਨ ਅਰਪਣ ਕਰ ਦੇਵੇ ਤਾਂ ਸਾਰਿਆਂ ਨਾਲ ਪਿਆਰ ਕਰਨਾ ਪ੍ਰਾਪਤ ਹੁੰਦਾ। ਸਾਰਿਆਂ ਦਾ ਪਿਆਰਾ ਜੋ ਪ੍ਰਭੂ ਹੈ, ਉਹਦੇ ਨਾਲ ਪਰਮਾਤਮਾ ਨਾਲ ਸਾਡਾ ਪਿਆਰ ਪੈਦਾ ਹੋ ਜਾਂਦਾ। ਕਿਉਂਕਿ ਆਪਣੇ ਗੁਰਾਂ ਨੂੰ ਮਨ ਅਰਪਣ ਕਰ ਦੇਵੇ ਤਾਂ ਫਿਰ ਮਨ ਹੀ ਆਪਾਂ ਨੂੰ ਖਰਾਬ ਕਰਦਾ। ਜਦੋਂ ਮਨ ਹੀ ਗੁਰਾਂ ਦੇ ਚਰਨਾਂ 'ਚ ਰੱਖ ਦਿੱਤਾ ਹੈ ਤਾਂ ਜੀਵ ਜਿਹੜਾ ਹੈ ਉਹ ਸਾਰਿਆਂ ਨਾਲ ਹੀ ਪਿਆਰ ਕਰਦਾ, ਸਾਰੇ ਉਸ ਨੂੰ ਚੰਗਾ ਮੰਨਦੇ ਨੇ, ਪਰਮੇਸ਼ਰ ਨਾਲ ਪਿਆਰ ਹੋ ਜਾਂਦਾ ਜੀਵ ਦਾ। ਮੁਕਤ ਪਦਾਰਥ ਪਾਈਐ ਅਵਗਣ ਮੇਟਣਹਾਰ। ਪਰਮੇਸ਼ਰ ਦਾ ਪਿਆਰ ਹੀ ਅਵਗਣਾਂ ਦੇ ਨਾਸ ਕਰਨ ਵਾਲਾ ਹੈ। ਵਾਹਿਗੁਰੂ ਨਾਲ ਪਿਆਰ ਕਰਕੇ ਜੀਵ ਨੂੰ ਜਿਹੜਾ ਹੈ ਨਾ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਮੁਕਤ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਭਾਈ ਰੇ ਗੁਰਬਿਨ ਗਿਆਨ ਨ ਹੋਏ। ਮਹਾਰਾਜ ਫਰਮਾਉਂਦੇ ਨੇ ਭਾਈ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ। ਆਮ ਗਿਆਨ ਪ੍ਰਾਪਤ ਹੋ ਜਾਣਾ ਇੱਕ ਅਲੱਗ ਚੀਜ਼ ਹੈ, ਬ੍ਰਹਮ ਗਿਆਨ ਪ੍ਰਾਪਤ ਹੋਣਾ ਇੱਕ ਵੱਖਰੀ ਗੱਲ ਹੈ। ਕਿਉਂਕਿ ਜਦੋਂ ਤੱਕ ਬ੍ਰਹਮ ਦਾ ਗਿਆਨ ਨਹੀਂ ਹੁੰਦਾ ਉਦੋਂ ਤੱਕ ਗੁਰਬਾਣੀ ਦੇ ਅਰਥਾਂ ਦਾ ਵੀ ਸਹੀ ਗਿਆਨ ਨਹੀਂ ਹੁੰਦਾ। ਗੁਰਬਾਣੀ ਗੁਰਾਂ ਨੇ ਬ੍ਰਹਮ ਦੇ ਗਿਆਨ ਵਿੱਚ ਲਿਖੀ ਹੈ, ਸਧਾਰਨ ਜੀਵ ਨੂੰ ਸਧਾਰਨ ਬੁੱਧੀ ਨਾਲ ਆਤਮਕ ਗਿਆਨ ਤੱਕ ਪਹੁੰਚ ਨਹੀਂ ਸਕਦਾ, ਕਿਉਂਕਿ ਬੁੱਧੀ ਆਤਮਾ ਤੋਂ ਬਹੁਤ ਥੱਲੇ ਹੈ। ਮਾਨੋ ਬੁੱਧੀ ਇੰਨੀ ਥੱਲੇ ਜਿਵੇਂ ਧਰਤੀ 'ਤੇ ਖੜ ਕੇ ਅਸਮਾਨ ਦੀਆਂ ਗੱਲਾਂ ਕਰੀਏ। ਜਦੋਂ ਜੀਵ ਆਪਣੀ ਬੁੱਧੀ ਦੇ ਅਨੁਸਾਰ ਅਸਮਾਨ ਦੀ ਗੱਲ ਕਰਦਾ ਤਾਂ ਉਹ ਕਹਿ ਨਹੀਂ ਸਕਦਾ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਜਦੋਂ ਜੀਵ ਦੀ ਬੁੱਧੀ ਸ਼ੁੱਧ ਵਿਵੇਕ ਬਣ ਜਾਂਦੀ, ਵਿਵੇਕ ਵਾਲੀ ਆਤਮਕ ਬੁੱਧੀ ਹੋ ਜਾਂਦੀ, ਆਤਮ ਵਿਛੈਣੀ ਹੋ ਜਾਂਦੀ ਹੈ, ਉਦੋਂ ਮਹਾਰਾਜ ਦੇ ਲਿਖੇ ਹੋਏ ਬਚਨਾਂ ਨੂੰ ਜੀਵ ਸਮਝਣ ਲੱਗ ਜਾਂਦਾ ਕਿ ਸਤਿਗੁਰੂ ਕੀ ਲਿਖਦੇ ਨੇ। ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਈ ਰਹਾਉ। ਮਹਾਰਾਜ ਕਹਿੰਦੇ ਭਾਵੇਂ ਬ੍ਰਹਮਾ ਕੋਲੋਂ ਪੁੱਛ ਲਓ, ਨਾਰਦ ਮੁਨੀ ਜੀ ਕੋਲੋਂ ਪੁੱਛ ਲਓ, ਵੇਦਾਂ ਦੇ ਟੀਕਾ ਕਰਨ ਵਾਲੇ ਵੇਦ ਵਿਆਸ ਜੀ ਕੋਲੋਂ ਪੁੱਛ ਲਓ, ਕਿਉਂਕਿ ਉਹਨਾਂ ਨੂੰ ਵੀ ਗੁਰੂ ਤੋਂ ਬਿਨਾਂ ਗਿਆਨ ਨਹੀਂ ਸੀ ਹੋਇਆ। ਗੁਰੂ ਧਾਰੇ ਤੋਂ ਬਿਨਾਂ ਬੰਦੇ ਨੂੰ ਪ੍ਰਾਪਤੀ ਨਹੀਂ ਹੁੰਦੀ, ਗਿਆਨ ਨਹੀਂ ਹੁੰਦਾ ਆਪਣੇ ਆਪ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੈ ਸੋਏ। ਹੁਣ ਵਾਹਿਗੁਰੂ ਦੇ ਗਿਆਨ ਧਿਆਨ ਦੀ ਪ੍ਰਾਪਤੀ ਗੁਰੂ ਸਾਹਿਬ ਦੇ ਉਪਦੇਸ਼ ਦੀ ਜਿਹੜੀ ਧੁਨੀ ਹੈ ਨਾ, ਧੁਨੀ ਤੋਂ ਭਾਵ ਜੋ ਬਾਣੀ ਹੈ, ਬਾਣੀ ਨਾਲ ਇਹ ਜਾਣੀ ਜਾਂਦੀ ਹੈ ਪ੍ਰਾਪਤੀ। ਜਦੋਂ ਗੁਰੂ ਸਾਹਿਬ ਜੀ ਬੋਲਦੇ ਨੇ ਬਾਣੀ, ਅਤੇ ਬਾਣੀ ਨੂੰ ਸੁਣ ਕੇ ਫਿਰ ਸਤਿਗੁਰੂ ਕਹਿੰਦੇ ਉਪਦੇਸ਼ ਮਿਲਦਾ, ਫਿਰ ਬਾਣੀ ਨੂੰ ਸੁਣ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਫਿਰ ਜਾਣਿਆ ਜਾਂਦਾ ਉਹਦੇ ਬਾਰੇ। ਕਿਉਂਕਿ ਜਿਹਨੂੰ ਉਪਦੇਸ਼ ਬਾਣੀ ਪ੍ਰਾਪਤ ਹੋਈ ਹੈ ਉਹ ਇਕੱਠ ਵਾਹਿਗੁਰੂ ਦੇ ਜਸ ਨੂੰ ਆਪ ਕਹਿੰਦਾ ਹੈ ਅਤੇ ਹੋਰਨਾਂ ਕੋਲੋਂ ਕਹਾਉਂਦਾ ਹੈ। ਸਫਲਿਓ ਬਿਰਖ ਹਰੀਆਵਲਾ ਸ਼ਾਮ ਕਨੇਰੀ ਹੋਏ। ਗੁਰੂ ਸਾਹਿਬ ਜੀ ਧਰਮ ਫੁੱਲ ਅਤੇ ਗਿਆਨ ਫਲ ਦੇ ਸਹਿਤ ਹਰੀਆਵਲੇ ਬ੍ਰਿਛ ਨੇ। ਸ਼ੁਭ ਗੁਣਾਂ ਰੂਪ ਹਰੀਆਵਲਤਾ ਹੈ ਅਤੇ ਸ਼ਾਂਤੀ ਰੂਪ ਬਹੁਤ ਜ਼ਿਆਦਾ ਛਾਇਆ ਹੋ ਰਹੀ। ਮਹਾਰਾਜ ਨੇ ਜਿੱਥੇ ਜਿੱਥੇ ਗੁਰਬਾਣੀ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਲਿਖੀਆਂ ਨੇ, ਸੋ ਜਿਵੇਂ ਸਾਰੇ ਥਾਵਾਂ ਦੇ ਉੱਤੇ ਜੰਗਲਾਤ ਮਹਿਕਮਾ ਹੁੰਦਾ, ਜੰਗਲਾਂ ਦੀ ਰੱਖਿਆ ਕਰਨੀ, ਜੀਵ ਜੰਤੂਆਂ ਦੀ ਰੱਖਿਆ ਕਰਨੀ। ਸੋ ਜਿਵੇਂ ਪਿਛਲੇ ਸਾਲ ਇੰਡੀਆ ਦੇ ਵਿੱਚ ਵੀ ਮਨਾਇਆ ਗਿਆ ਜੰਗਲਾਤ ਮਹਿਕਮੇ ਵੱਲੋਂ ਦਿਨ, ਉਦੋਂ ਉਹਨਾਂ ਨੇ ਕਿਹਾ ਸੀ ਵੀ ਗੁਰਬਾਣੀ ਅੰਦਰ ਜਿੰਨੀਆਂ ਪੰਕਤੀਆਂ ਦਰੱਖਤਾਂ ਦੇ ਸੰਬੰਧ ਵਿੱਚ ਆ ਉਹ ਸਾਨੂੰ ਚਾਹੀਦੀਆਂ ਨੇ, ਤਾਂ ਕਿ ਦੁਨੀਆਂ ਨੂੰ ਇਹ ਪਤਾ ਲੱਗੇ ਵੀ ਗੁਰੂ ਸਾਹਿਬ ਨੇ ਮਾਣਤਾ ਦਿੱਤੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ, ਕਿ ਸਾਨੂੰ ਦਰੱਖਤਾਂ ਤੋਂ ਬਹੁਤ ਫਾਇਦੇ ਨੇ, ਇਹ ਕੱਟਣੇ ਨਹੀਂ ਚਾਹੀਦੇ। ਫਿਰ ਉਦੋਂ ਬਹੁਤ ਸਾਰੀਆਂ ਪਟਿਆਲੇ ਸ਼ਹਿਰ ਦੇ ਵਿੱਚ ਆਸੇ ਪਾਸੇ ਜਿਹੜੇ ਛੋਟੇ ਛੋਟੇ ਜੰਗਲ ਨੇ ਉੱਥੇ ਲਿਖ ਕੇ ਨਾਲ ਨਾਲ ਅਰਥ ਲਿਖ ਕੇ ਲਾਏ ਵੀ ਇਹ ਦਰਖਤਾਂ ਦੀ ਮਹਾਨਤਾ ਗੁਰਬਾਣੀ 'ਚ ਕਥਨ ਕੀਤੀ। ਇਸ ਕਰਕੇ ਸਤਿਗੁਰੂ ਮਹਾਰਾਜ ਮਦਰ ਨੇਚਰ ਨੂੰ ਸੰਭਾਲਣ ਦਾ ਵੀ ਤਰੀਕਾ ਦੱਸਦੇ ਨੇ, ਸਫਲਿਓ ਬਿਰਖ ਹਰਿਆਵਲਾ। ਜਿਹੜਾ ਬਿਰਖ ਬਹੁਤ ਫੈਲਿਆ ਹੁੰਦਾ ਹੈ, ਹਰਾ ਭਰਾ ਹੁੰਦਾ ਹੈ, ਉਹਦਾ ਫਾਇਦਾ ਵੀ ਦੱਸਦੇ, ਕਹਿੰਦੇ ਛਾਂਵ ਘਨੇਰੀ ਹੋਏ, ਉਹਦੀ ਛਾਂ ਭਾਈ ਬਹੁਤ ਹੀ ਵਧੀਆ ਹੁੰਦੀ ਬੈਠਣ ਨੂੰ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਜਿਹੜੇ ਨੇ ਇਹ ਵੀ ਬੜੇ ਭਾਰੀ ਬਿਰਖ ਨੇ। ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਹੈ ਨਾ ਸ਼ੁਭ ਗੁਣਾ ਰੂਪ ਹਰਿਆਵਲਤਾ ਅਤੇ ਸ਼ਾਂਤੀ ਰੂਪ ਬਹੁਤ ਹੀ ਜ਼ਿਆਦਾ ਛਾਇਆ ਹੋ ਰਹੀ, ਫਿਰ ਧਰਮ ਦਾ ਫੁੱਲ ਲੱਗਦਾ, ਫਿਰ ਗਿਆਨ ਦਾ ਫਲ ਆਪਾਂ ਨੂੰ ਪ੍ਰਾਪਤ ਹੁੰਦਾ। ਲਾਲ ਜਵੇਹਰ ਮਾਣਕੀ ਗੁਰ ਭੰਡਾਰ ਹੈ ਸੋਏ। ਲਾਲ ਤੋਂ ਭਾਵ ਹੁੰਦਾ ਪ੍ਰੇਮ, ਜਵੇਹਰ ਗਿਆਨ, ਮਾਣਕੀ ਹੁੰਦਾ ਮਾਣਕ ਜਿਹੜਾ ਸ਼ਰਵਣ ਮੰਨਣ ਨਿਧਿਆਸਨ, ਇਹ ਜਿਹੜੇ ਸਾਰੇ ਸ਼ੁਭ ਗੁਣ ਨੇ ਨਾ ਇਹ ਗੁਰਾਂ ਦੇ ਹਿਰਦੇ ਰੂਪ ਭੰਡਾਰੇ ਵਿੱਚ ਭਰੇ ਪਏ ਨੇ, ਸੁਭਾਏਮਾਨ ਹੋ ਰਹੇ ਨੇ ਗੁਰਾਂ ਦੇ ਹਿਰਦੇ 'ਚ। ਜੇ ਆਪਾਂ ਸਤਿਗੁਰੂ ਜੀ ਤੋਂ ਇਹ ਸ਼ੁਭ ਗੁਣ ਮੰਗੀਏ, ਮਹਾਰਾਜ ਸਾਨੂੰ ਵੀ ਸ਼ੁਭ ਗੁਣ ਬਖਸ਼ੋ, ਸਤਿਗੁਰੂ ਬਖਸ਼ਿਸ਼ ਕਰਦੇ ਨੇ। ਵੈਸੇ ਹੀ ਬਾਣੀ ਨੂੰ ਪੜ੍ਹੀ ਜਾਵੇ, ਕੰਨਾਂ ਨਾਲ ਸੁਣੀ ਜਾਵੇ, ਹਿਰਦੇ 'ਚ ਬਾਣੀ ਲਈ ਜਾਵੇ, ਪ੍ਰੇਮ ਰੱਖ ਕੇ। ਬਾਣੀ ਦਾ ਐਸੀ ਹੈ ਕਿ ਜੇ ਕਿਤੇ ਅੰਦਰ ਮਾੜੀ ਜੀ ਵੀ ਟੱਚ ਹੋ ਜੇ ਬਾਣੀ ਮਨ ਦੇ ਅੰਦਰ, ਉੱਥੇ ਹੀ ਸ਼ਾਂਤੀ ਵਰਤਾ ਦਿੰਦੀ, ਕਿਉਂਕਿ ਅਸੀਂ ਬਾਣੀ ਨੂੰ ਅੰਦਰਲੇ ਪਾਸੇ ਲਿਜਾ ਕੇ ਟੱਚ ਹੀ ਨਹੀਂ ਕਰਦੇ, ਬਾਹਰ ਬਾਹਰ ਨਿਕਲ ਜਾਂਦੀ। ਜਿਉਂ ਹੀ ਗੁਰਬਾਣੀ ਮਨ ਨੂੰ ਲੱਗਦੀ ਜਾ ਕੇ ਹਿਰਦੇ ਦੇ ਵਿੱਚ ਪ੍ਰਵੇਸ਼ ਹੁੰਦੀ ਹੈ, ਹਿਰਦੇ ਨੂੰ ਬਹੁਤ ਭਾਰੀ ਸ਼ਾਂਤੀ ਪੈਦਾ ਕਰ ਦਿੰਦੀ, ਹਿਰਦੇ ਦੀ ਕਾਹਲ ਦੂਰ ਹੋ ਜਾਂਦੀ, ਮਨ ਦੇ ਅੰਦਰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਜੀਵ ਨੂੰ। ਗੁਰ ਭੰਡਾਰ ਹੈ ਪਾਈਐ ਨਿਰਮਲ ਨਾਮ ਪਿਆਰ। ਗੁਰਾਂ ਦੇ ਅੰਤਹਕਰਨ ਰੂਪ ਭੰਡਾਰੇ ਦੇ ਵਿੱਚੋਂ ਨਿਰਮਲ ਵਾਹਿਗੁਰੂ ਦੇ ਨਾਮ ਦਾ ਪਿਆਰ ਪ੍ਰਾਪਤ ਕਰੀਦਾ। ਅੰਤਹਕਰਨ ਤੋਂ ਭਾਵ ਮਨ, ਬੁੱਧ, ਚਿੱਤ, ਹੰਕਾਰ, ਚਾਰ ਚੀਜ਼ਾਂ ਨੇ। ਚਾਰਾਂ ਨੂੰ ਕਹਿੰਦੇ ਨੇ ਚਤੁਸ਼ਟਹ ਅੰਤਹਕਰਨ। ਜੀਵ ਦਾ ਅੰਤਹਕਰਨ ਅਸ਼ੁੱਧ ਹੁੰਦਾ, ਮਹਾਰਾਜ ਦਾ ਅੰਤਸ਼ਕਰਨ ਬਿਲਕੁਲ ਸ਼ੁੱਧ ਹੈ। ਇਸ ਕਰਕੇ ਗੁਰਾਂ ਦੇ ਭੰਡਾਰ ਭਰੇ ਪਏ ਨੇ ਨਿਰਮਲ ਨਾਮ ਪਿਆਰ ਦੇ ਨਾਲ। ਸੱਚੋ ਵੱਖਰ ਸਾਂਚੀ ਹੈ ਪੂਰੇ ਕਰਮ ਅਪਾਰ। ਪੂਰਿਆਂ ਗੁਰਾਂ ਦੇ ਜਿਹੜਾ ਕਰਮ ਹੁੰਦਾ ਨਾ, ਜਦੋਂ ਮਹਾਰਾਜ ਦਾ ਕਰਮ ਹੁੰਦਾ ਜੀਵ ਉੱਤੇ, ਭਾਵ ਬਖਸ਼ਿਸ਼ ਹੁੰਦੀ ਹੈ, ਗੁਰਾਂ ਦਾ ਵਿਸ਼ੇਸ਼ ਬਖਸ਼ਿਸ਼ ਅਨੁਗ੍ਰਹਿ ਕਹਿੰਦੇ ਜਿਹਨੂੰ, ਉਹ ਅਨੁਗ੍ਰਹਿ ਨਾਲ ਹੀ ਅਪਾਰ ਬੇਅੰਤ ਰੂਪ ਪਰਮਾਤਮਾ ਦਾ ਸੱਚਾ ਨਾਮ ਜਿਹੜਾ ਹੈ ਨਾ, ਉਹ ਸੱਚ ਨਾਮ ਰੂਪ ਵੱਖਰ ਹੁੰਦਾ, ਇੱਕ ਵੱਖਰ ਲਾਭਦਾਇਕ ਵਸਤੂ ਨੂੰ ਕਹਿੰਦੇ ਨੇ। ਸੱਚ ਨਾਮ ਰੂਪ ਵੱਖਰ ਜਿਹੜਾ ਸੰਚੀਆ ਹੁੰਦਾ, ਇਕੱਠਾ ਕਰਨਾ, ਸੱਚੋ ਵੱਖਰ ਸੰਚੀਆ ਪੂਰੇ ਕਰਮ ਅਪਾਰ। ਬੇਅੰਤ ਪਰਮਾਤਮਾ ਦੇ ਨਾਮ ਦਾ ਭੰਡਾਰਾ ਇਕੱਠਾ ਹੁੰਦਾ ਉਦੋਂ ਜਦੋਂ ਆਪਾਂ ਪੂਰਿਆਂ ਗੁਰਾਂ ਦੇ ਕਿਰਪਾ ਦੇ ਪਾਤਰ ਬਣ ਜਾਂਦੇ ਹਾਂ। ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸਰ ਸੰਘਾਰ। ਸਤਿਗੁਰੂ ਸੁੱਖਾਂ ਦੇ ਦੇਣ ਵਾਲੇ ਨੇ, ਦੁੱਖਾਂ ਨੂੰ ਮੇਟਣ ਵਾਲੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜਿਹੜੇ ਨਾ ਅਸੁਰ ਦੈਂਤ ਨੇ। ਇੱਕ ਹੁੰਦਾ ਸੁਰ, ਸੁਰ ਨਾਮ ਦੇਵਤੇ ਦਾ, ਐੜਾ ਲਾ ਦਿਓ ਅੱਗੇ ਅਸੁਰ, ਅਸੁਰ ਹੁੰਦੇ ਦੈਂਤ। ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੈਂਤਾਂ ਦੇ ਮਾਰਨ ਵਾਲੇ ਨੇ ਸਤਿਗੁਰੂ। ਭਵ ਜਲ ਬਿਖਮੰਡ ਰਾਵਣੋ ਨਾ ਕੰਧੀ ਨਾ ਪਾਰ। ਅਗਿਆਨ ਕਰਕੇ ਡਰਾਉਣੇ ਸੰਸਾਰ ਸਮੁੰਦਰ ਤੋਂ ਜੀਵ ਦਾ ਤਰਨਾ ਜਿਹੜਾ ਬਹੁਤ ਜ਼ਿਆਦਾ ਬਿਖਮ ਹੁੰਦਾ। ਬਿਖਮ ਨਾਮ ਕਠਨ ਦਾ ਹੈ। ਗਾਵੈ ਕੋ ਵਿਦਿਆ ਬਿਖਮ ਵਿਚਾਰ। ਕਈ ਲੋਕ ਪਰਮਾਤਮਾ ਦੇ ਵਿਚਾਰ ਨੂੰ ਕਠਨ ਵਿਦਿਆ ਦੁਆਰਾ ਗਾਉਂਦੇ ਨੇ, ਸੰਸਕ੍ਰਿਤ ਆਦਿਕ ਦੁਆਰਾ ਗਾਉਂਦੇ ਨੇ, ਹੋਰ ਢੰਗ ਨਾਲ ਗਾਉਂਦੇ ਨੇ। ਇਸੇ ਤਰ੍ਹਾਂ ਇੱਥੇ ਬਿਖਮ ਪਾਠ ਹੈ। ਭਵਜਲ ਬਿਖਮ ਡਰਾਵਣੋ, ਬਹੁਤਾ ਜ਼ਿਆਦਾ ਡਰਾਉਣਾ ਸੰਸਾਰ ਸਾਗਰ, ਨਾ ਕੰਧੀ ਨਾ ਪਾਰ। ਕਿਉਂਕਿ ਇਹਦੀ ਨਾ ਤਾਂ ਕੋਈ ਉਰਲਾ ਪਾਸਾ ਉਰਾਰ ਦੀ ਕੰਧੀ ਹੈ, ਉਰਲਾ ਕਿਨਾਰਾ, ਨਾ ਹੀ ਕੋਈ ਪਰਲਾ ਕਿਨਾਰਾ ਨਜ਼ਰ ਆਉਂਦਾ ਆਪਾਂ ਨੂੰ। ਹੁਣ ਡਰਾਉਣੇ ਸੰਸਾਰ ਤੋਂ ਤਰਨ ਵਾਸਤੇ ਨਾ ਉਰਲਾ ਕਿਨਾਰਾ ਵਿਰਾਗ ਅਤੇ ਨਾ ਪਰਲਾ ਕਿਨਾਰਾ ਗਿਆਨ, ਇਹ ਦੋਨੋਂ ਚੀਜ਼ਾਂ ਨਹੀਂ ਮਿਲਦੀਆਂ ਆਪਾਂ ਨੂੰ। ਕਹਿੰਦੇ ਨੇ ਉਰਲਾ ਕਿਨਾਰਾ ਚਲੋ ਮੰਨ ਲਓ, ਨਾ ਉਰਾਰ ਕਿਨਾਰਾ ਸ਼ਰਧਾ ਮਿਲਦੀ ਹੈ, ਨਾ ਆਪਾਂ ਨੂੰ ਪਰਲਾ ਕਿਨਾਰਾ ਮੁਕਤੀ ਮਿਲਦੀ ਹੈ ਸੰਸਾਰ ਸਾਗਰ ਤੋਂ ਤਰਨ ਲਈ। ਹੁਣ ਕੀ ਕਰੀਏ ਮਹਾਰਾਜ, ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਝ ਮਲਾਰ। ਜੀਵ ਦੇ ਪਾਸ ਨਾ ਤਾਂ ਆਸਾ ਤ੍ਰਿਸ਼ਨਾ ਰੂਪ ਨਦੀ ਤੋਂ ਪਾਰ ਹੋਣ ਵਾਸਤੇ ਭਗਤੀ ਰੂਪ ਬੇੜੀ ਹੈ, ਸੰਕਲਪਾਂ ਵਿਕਲਪਾਂ ਰੂਪ ਨਾਲਿਆਂ ਤੋਂ ਪਾਰ ਹੋਣ ਵਾਸਤੇ ਬੰਦੇ ਦੇ ਕੋਲ ਅਦਵੈਤ ਨਿਸ਼ਚਾ ਹੋਣਾ ਚਾਹੀਦਾ, ਉਹ ਵੀ ਇਹਦੇ ਪਾਸ ਨਹੀਂ ਹੈ। ਫਿਰ ਇਹਦੇ ਕੋਲ ਪ੍ਰੇਮ ਰੂਪ ਤੁਲਹਾ ਵੀ ਨਹੀਂ ਹੈ, ਨਾ ਜੀਵ ਦੇ ਕੋਲ ਵੈਰਾਗ ਰੂਪ ਵੰਨ ਹੈ ਅਤੇ ਨਾ ਹੀ ਗੁਰੂ ਰੂਪ ਮਲਾਹ ਮਿਲੇ ਨੇ। ਮਲਾਰ ਤੋਂ ਭਾਵ ਮਲਾਹ, ਵੰਨ ਲੰਬਾ ਸਾਰਾ ਇੱਕ 20 ਫੁੱਟ ਲੰਬਾ, 15-20 ਫੁੱਟ ਲੰਬਾ ਬਾਂਸ ਜਿਹਾ ਹੁੰਦਾ, ਉਹਦੇ ਨਾਲ ਮਲਾਹ ਨਦੀ ਚੋਂ ਕਿਸ਼ਤੀ ਨੂੰ ਪਾਰ ਕਰਦੇ ਨੇ ਥੱਲੇ ਲਾ ਲਾ ਕੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਕੋਲ ਤਾਂ ਕੁਛ ਵੀ ਨਹੀਂ, ਫਿਰ ਜੇ ਗੁਰੂ ਨੂੰ ਪ੍ਰਾਪਤ ਹੋਏ ਤਾਂ। ਸਤਿਗੁਰ ਭੈ ਕਾ ਬੋਹੇ ਥਾ ਨਦਰੀ ਪਾਰ ਉਤਾਰ। ਸਤਿਗੁਰੂ ਹੀ ਭੈ ਦਾ ਇੱਕ ਸੰਸਾਰ ਸਮੁੰਦਰ ਦਾ ਜਹਾਜ਼ ਹੈ। ਸੋ ਮਹਾਰਾਜ ਕੀ ਕਰਦੇ ਨੇ, ਬੋਹੇ ਥਾ ਜਿਹੜਾ ਹੁੰਦਾ ਜਹਾਜ਼ ਨਾਮ ਦੇ ਕੇ, ਫਿਰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਨੇ, ਨਾਮ ਦਾ ਜਹਾਜ਼ ਦਿੰਦੇ ਨੇ। ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰ। ਇਹ ਵਾਹਿਗੁਰੂ ਕਹਿਣ ਨਾਲ ਕਿਵੇਂ ਪਾਰ ਹੋ ਜਾਵਾਂਗੇ ਜੀ, ਇਹ ਤਾਂ ਇੰਨਾ ਸਮੁੰਦਰ ਡੂੰਘਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਵਾਹਿਗੁਰੂ ਨੇ ਸਮੁੰਦਰ ਬਣਾਇਆ, ਇਹ ਸਮੁੰਦਰ ਕਿਹਨੇ ਬਣਾਇਆ, ਇਹ ਆਕਾਸ਼ ਕਿਹਨੇ ਬਣਾਇਆ, ਇਹ ਦੁਨੀਆ ਕਿਹਨੇ ਬਣਾਈ। ਸ਼ਬਦ ਤੋਂ ਬਣਿਆ ਸਾਰਾ ਕੁਛ, ਅਤੇ ਪਾਰ ਵੀ ਸ਼ਬਦ ਨਾਲ ਹੀ ਹੋਣਾ ਆਪਾਂ ਨੇ। ਸ਼ਬਦ ਜ਼ਿਆਦਾ ਜ਼ਬਰਦਸਤ ਹੁੰਦਾ ਹੈ, ਪਾਣੀ ਉਹਦੇ ਬਰਾਬਰ ਕੁਛ ਵੀ ਨਹੀਂ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਲ ਦੇ। ਮਹਾਰਾਜ ਕਹਿੰਦੇ ਸ਼ਬਦ ਦੀ ਤਾਕਤ ਜਿਹੜੀ ਹੈ ਇਹ ਸਾਰਿਆਂ ਤੋਂ ਉੱਪਰ, ਕਿਉਂਕਿ ਸ਼ਬਦ ਨਹੀਂ ਪੰਜ ਤੱਤਾਂ ਦੀ ਰਚਨਾ ਕੀਤੀ, ਸ਼ਬਦ ਨਹੀਂ ਮਾਇਆ ਦੀ ਰਚਨਾ ਕੀਤੀ, ਤਾਂ ਫਿਰ ਸ਼ਬਦ ਵੱਡਾ ਹੈ ਨਾ। ਇਸ ਕਰਕੇ ਸ਼ਬਦ ਦੀ ਮਹਾਨਤਾ ਨੂੰ ਸਮਝੋ। ਇੱਕ ਤਿਲ ਪਿਆਰਾ ਵਿਸਰੈ, ਦੁੱਖ ਲਾਗੈ ਸੁੱਖ ਜਾਏ। ਮਹਾਰਾਜ ਕਹਿੰਦੇ ਇੱਕ ਤਿਲ ਜਿੰਨਾ ਸਮਾਂ ਵੀ ਜੇ ਪਰਮਾਤਮਾ ਭੁੱਲ ਜਾਂਦਾ ਨਾ, ਤਾਂ ਉਸੇ ਵਕਤ ਹੀ ਦੁੱਖ ਚਿੰਬੜ ਜਾਂਦੇ ਨੇ ਆ ਕੇ ਬੰਦੇ ਨੂੰ, ਸੁੱਖ ਚਲੇ ਹੀ ਜਾਂਦਾ ਮਨ ਨੂੰ। ਇਸ ਕਰਕੇ ਕਹਿੰਦੇ ਨੇ ਹਮੇਸ਼ਾ ਨਾਮ ਨਾਲ ਜੁੜੇ ਹੀ ਰਹੋ, ਜੁੜੇ ਹੀ ਰਹੋ, ਨਾਮ ਨੂੰ ਨਾ ਛੱਡੋ। ਨਾਮ ਹੀ ਸਾਡਾ ਇਸ ਕਲਯੁੱਗ ਦੇ ਵਿੱਚ ਅਥਵਾ ਇਸ ਸਮੁੰਦਰ ਵਿੱਚ ਆਧਾਰ ਹੈ। ਜਿਹੇ ਵਾ ਜਲੋ ਜਲਾਵਣੀ, ਨਾਮ ਨਾ ਜਪੈ ਰਸਾਏ। ਮਹਾਰਾਜ ਕਹਿੰਦੇ ਨੇ ਹੁਣ ਜਿਹੜੀ ਜ਼ਬਾਨ ਸਾਡੀ ਹੈ ਨਾ, ਇੱਕ ਰਸ ਹੋ ਕੇ ਰਚ ਮਿਚ ਕੇ ਤਦਾਕਾਰ ਹੋ ਕੇ ਇੱਕ ਰਸ ਪ੍ਰੇਮ ਨਾਲ ਨਾਮ ਨਹੀਂ ਨਾ ਜਪਦੀ, ਕਹਿੰਦੇ ਉਹ ਜਿਹਾ ਸੜ ਜਾਵੇ, ਕਿਉਂਕਿ ਜਲਾਵਣੀ ਉਹ ਸਾੜਨੇ ਯੋਗ ਹੈ ਐਸੀ ਜ਼ਬਾਨ। ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ। ਸਾ ਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨਾ ਪਾਇਆ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਹਰਿਹਾਂ ਜਬ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਇਹੀ ਸਭ ਤੋਂ ਪਹਿਲਾਂ ਹੀ ਇਸ ਸ਼ਬਦ ਦੀ ਵਿਆਖਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ, ਜਿਹੜੇ ਪਿੰਡਾਂ ਦੇ ਵਿਗੜੇ ਹੋਏ ਮੁੰਡੇ ਰਾਤ ਨੂੰ ਭੰਗੜੇ ਪਾਉਂਦੇ ਸੀ, ਮਹਾਂਪੁਰਖ ਸਮਾਧੀ ਲਾ ਕੇ ਬੈਠਦੇ ਸਮਾਧੀ ਖਰਾਬ ਕਰਨ, ਕਹਿਣ ਲੱਗੇ ਬਈ ਚੰਗਿਓ ਤੁਸੀਂ ਪਿੰਡ ਦੇ ਪਰਲੇ ਪਾਸੇ ਜਾ ਕੇ ਆਪਣਾ ਕੰਮ ਜਿਹਾ ਕਰਿਆ ਕਰੋ, ਮੈਂ ਇੱਧਰ ਬੈਠ ਕੇ ਰਾਤ ਨੂੰ ਭਗਤੀ ਕਰਦਾ, ਪਰਮਾਤਮਾ ਦਾ ਨਾਮ ਲੈਂਦਾ। ਉਸ ਵਕਤ ਉਹ ਮਨ ਚਲੇ ਜੇ ਕਹਿਣ ਲੱਗੇ, ਅਸੀਂ ਨਹੀਂ ਹਟਦੇ, ਜਾਂ ਤਾਂ ਤੁਸੀਂ ਸਾਡੇ ਨਾਲ ਰਲ ਜਾਓ ਜਾਂ ਸਾਨੂੰ ਆਪਣੇ ਨਾਲ ਲਾ ਲਓ, ਇੱਕ ਕਹਿੰਦਾ। ਮਹਾਂਪੁਰਖਾਂ ਨੇ ਫਿਰ ਕਿਹਾ, ਚੰਗਾ ਵਜਾਓ ਢੋਲਕੀ ਲਿਆਓ, ਇੱਧਰ ਦਿਓ ਢੋਲਕੀ ਮੈਂ ਵਜਾਉਂਦਾ, ਚਿਮਟੇ ਛੈਣੇ ਤੁਸੀਂ ਵਜਾਓ। ਸਭ ਤੋਂ ਪਹਿਲਾਂ ਮਹਾਂਪੁਰਖਾਂ ਨੇ ਇਹ ਪੰਗਤੀ ਦੇ ਅਰਥ ਗਾ ਕੇ ਉਹਨਾਂ ਨੂੰ ਸੁਣਾਏ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਜੇ ਤੂੰ ਨਾਮ ਨਾ ਜਪੇਂਗੀ, ਜੇਬਾ ਮੇਰੀ ਇਹ ਤਿਲ ਤਿਲ ਕੱਟੀ ਜਾਵੇਂਗੀ। ਜਦੋਂ ਉੱਚੀ ਗਾਇਆ ਇਸ ਅਰਥ ਨੂੰ, ਤਾਂ ਉਹ ਭਗਤੀ ਕਰਕੇ ਭਗਤੀ ਵਾਲੇ ਦਾ ਵਿਰਾਗ ਤਿਆਗ, ਉਹਦੀ ਆਵਾਜ਼ ਵਿੱਚ ਜੋ ਦਰਦ ਸੀ ਉਹ ਉਹਨਾਂ ਦੇ ਦਿਲ 'ਚ ਚਲਿਆ ਗਿਆ। ਸਾਰੀ ਰਾਤ ਮਹਾਂਪੁਰਖ ਇਸੇ ਤਰ੍ਹਾਂ ਹੀ ਉਹਨਾਂ ਨੂੰ ਪੜ੍ਹਾਉਂਦੇ ਰਹੇ, ਕਿਉਂਕਿ ਬਾਣੀ ਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਬਾਣੀ ਹੁੰਦੀ ਕੀ ਹੈ। ਅੱਜ ਵਾਰਤਕ ਰੂਪ ਦੇ ਵਿੱਚ ਗਾਇਨ ਕੀਤਾ ਜਦੋਂ, ਉਸ ਵਕਤ ਉਹਨਾਂ ਨੂੰ ਇਹਨਾਂ ਲਾਈਨਾਂ ਦਾ ਪ੍ਰਭਾਵ ਪੈ ਗਿਆ। ਇਸ ਤਰ੍ਹਾਂ ਜਦੋਂ ਮਹਾਂਪੁਰਖਾਂ ਨੇ ਸਾਰੀ ਰਾਤ ਹੀ ਮਨ ਨੂੰ ਇੱਕ ਤਰ੍ਹਾਂ ਦਾ ਦੀਵਾਨ ਲਾ ਦਿੱਤਾ, ਉਹਨਾਂ ਦੇ ਬੱਚਿਆਂ ਦੇ ਮਨ 'ਚ ਵਿਰਾਗ ਪੈਦਾ ਹੋ ਗਿਆ। ਫਿਰ ਉਹਨਾਂ ਪਿੰਡਾਂ ਵਿੱਚੋਂ ਭੰਗੜੇ ਪਾਉਣੇ, ਮਸਕਰੀਆਂ ਕਰਨੀਆਂ, ਚੰਚਲਤਾਈਆਂ ਸਭ ਹਟ ਗਈਆਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ, ਹਰ ਹਾਂ ਜਪ ਬਿਸਰੈ, ਗੋਬਿੰਦ ਰਾਏ ਦਿਨੋ ਦਿਨ ਘਟੀਐ, ਘਾਟ ਬਿਨਸੈ ਦੁੱਖ ਅਗਲੋ, ਜਮ ਪਕੜੈ ਪਛਤਾਏ। ਜਿਸ ਵੇਲੇ ਘਾਟ ਹੁੰਦਾ ਸਰੀਰ ਨਾਸ ਹੁੰਦਾ ਨਾ ਅੰਤਮ ਸਮੇਂ ਤੇ, ਹੁਣ ਜਮਦੂਤ ਨੇ ਆ ਕੇ ਫੜਨਾ ਹੀ ਫੜਨਾ, ਉਦੋਂ ਫਿਰ ਬਹੁਤ ਦੁੱਖ ਭੋਗਣ ਲੱਗਿਆਂ ਪਛਤਾਉਂਦਾ। ਹੁਣ ਆ ਮਸ਼ਖਰੇ ਲੋਕ, ਚੰਚਲਤਾਈ ਵਾਲੇ ਨਾਸਤਕ ਲੋਕ, ਮਨਮੁੱਖ ਲੋਕ, ਅਵੈੜੇ ਲੋਕ ਕਹਿੰਦੇ ਜਮਦੂਤ ਨਹੀਂ ਹੁੰਦਾ, ਗੱਲਾਂ ਬਣਾਈਆਂ। ਜਮਦੂਤ ਮਰਨ ਤੋਂ ਪਹਿਲਾਂ ਆਉਂਦਾ ਹੀ ਨਹੀਂ, ਕਦੇ ਦੇਖਦਾ ਨਹੀਂ, ਉਹ ਦਿਖਦਾ ਹੀ ਸਿਰਫ ਮਰਨ ਵੇਲੇ। ਜਦੋਂ ਆ ਜਾਂਦਾ ਕਹਿੰਦੇ ਇਹ ਤਾਂ ਸੱਚੀ ਆ ਗਿਆ, ਵਾਕਈ ਤਾਂ ਹੈਗਾ, ਫਿਰ ਜੀਵ ਨੂੰ ਮਹਾਰਾਜ ਕਹਿੰਦੇ ਦੁੱਖ ਹੁੰਦਾ, ਪਛਤਾਵਾ ਹੁੰਦਾ। ਆਪ ਪਛਤਾਏ ਕਿਆ ਬਣਾ ਜਬ ਚਿੜੀਆ ਚੁੱਗ ਗਈ ਖੇਤ, ਕਿਉਂਕਿ ਸਰੀਰ ਦੇ ਬਿਨਸਣ ਲੱਗਿਆਂ ਇਹਨੂੰ ਬਹੁਤਾ ਦੁੱਖ ਹੁੰਦਾ। ਜਿਸ ਵੇਲੇ ਜੰਮ ਫੜਦਾ ਉਦੋਂ ਫਿਰ ਪਛਚਾਤਾਪ ਬੜਾ ਕਰਦਾ, ਬਹੁਤ ਗਲਤੀ ਕਰ ਲਈ ਸੀ, ਤਾਂ ਸੱਚੀਆਂ ਗੱਲਾਂ ਸੀ, ਮੈਂ ਮੰਨੀਆਂ ਹੀ ਨਹੀਂ। ਮੇਰੀ ਮੇਰੀ ਕਰ ਗਏ ਤਨ ਧਨ ਕਲੱਤ ਨਾ ਸਾਥ। ਕਈ ਮਨੁੱਖ ਜਿਹੜੇ ਸੰਸਾਰ ਤੇ ਮੇਰੀ ਹੈ ਮੇਰੀ ਮੇਰੀ ਕਰਦੇ ਤੁਰ ਗਏ ਨੇ। ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, ਮੇਰੀ ਮੇਰੀ ਕਰਦਿਆਂ ਬੜੀ ਦੁਨੀਆ ਚਲੀ ਗਈ। ਪਰ ਇਹ ਸਰੀਰ, ਇਹ ਧਨ, ਇਹ ਕਲਤ ਪਾਠ ਨਹੀਂ ਕਰਨਾ। ਕਲਤ ਕਲੱਤਰ ਹੁੰਦਾ ਅਸਲ ਵਿੱਚ ਪਾਠ, ਇੱਥੇ ਮਹਾਰਾਜ ਨੇ ਕਲਤ ਕਲਤ ਹੁੰਦੀ ਇਸਤਰੀ ਆਦਿਕ ਵੀ ਨਾਲ ਨਹੀਂ ਗਏ ਬੰਦੇ ਦੇ। ਬਿਨ ਨਾ ਵੈ ਧਨਵਾਦ ਹੈ ਭੂਲੋ ਮਾਰ ਗਿਆਥ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਇਸਤਰੀ ਜਿਹੜੀ ਨਾ ਜੀਵ ਰੂਪ ਇਸਤਰੀ, ਇਹ ਵਿਅਰਥ ਹੈ, ਕਿਉਂਕਿ ਆਥ ਹੁੰਦੀ ਮਾਇਆ, ਮਾਇਆ ਵਿੱਚ ਲੱਗਣ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਵਿਰਾਗ ਜਿਹੜਾ ਨਾ ਮਾਰਗ, ਇਹ ਰਸਤਾ ਭੁੱਲੇ ਗਿਆ ਇਹਨੂੰ। ਗਿਆਨ ਵਿਰਾਗ ਰੂਪੀ ਰਸਤਾ ਜੋ ਹੈ ਉਹਦੇ ਵੱਲੋਂ ਇਹ ਭੁੱਲ ਗਿਆ, ਮਾਇਆ ਵਿੱਚ ਲੱਗ ਗਿਆ। ਇਹ ਭਗਤੀ ਦਾ ਨਾਮ ਹੀ ਆਥ ਹੈ, ਭਗਤੀ ਤੋਂ ਭੁੱਲ ਗਿਆ, ਭਗਤੀ ਰੂਪੀ ਮਾਰਗ ਇਹਨੂੰ ਭੁੱਲ ਹੀ ਗਿਆ, ਜੀਵ ਨੂੰ ਛੱਡ ਹੀ ਬੈਠਾ, ਜਿਹਦੇ ਕਰਕੇ ਸੁੱਖ ਪ੍ਰਾਪਤ ਹੋਣਾ ਸੀ। ਬਹੁਤ ਬੜੀ ਮਿਹਨਤ ਨਾਲ ਮਨੁੱਖਾ ਜਨਮ ਕਿਤੇ ਮਿਲਿਆ, ਜਦੋਂ ਮਨੁੱਖਾ ਜਨਮ ਤੱਕ ਪਹੁੰਚਿਆ ਉਦੋਂ ਐਸ਼ੋ ਆਰਾਮ 'ਚ ਪੈ ਗਿਆ। ਇੰਨੀ ਮਿਹਨਤ ਕਰਕੇ ਕੋਈ ਬੰਦਾ ਘਰ ਦੇ ਪੜ੍ਹਾਈ ਜਾਣ, ਜਦੋਂ MA ਦਾ ਅਖੀਰਲਾ ਸਾਲ ਹੋਵੇ ਉਦੋਂ ਨਸ਼ਿਆਂ 'ਚ ਲੱਗ ਜਾਵੇ, ਫਿਰ ਕੀ ਹਾਲਤ ਹੁੰਦੀ, ਵਿਸ਼ਿਆਂ 'ਚ ਲੱਗ ਜਾਵੇ, ਪੜ੍ਹਾਈ ਛੱਡ ਦੇਵੇ, ਫਿਰ ਉੱਥੇ ਡਿੱਗ ਗਿਆ, ਸਿਰੇ 'ਤੇ ਜਾ ਕੇ ਡਿੱਗ ਪਿਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ 84 ਲੱਖ ਜੂਨਾਂ 'ਚੋਂ ਨਿਕਲਦਾ ਜਦ ਮਨੁੱਖਾ ਜਨਮ 'ਚ ਆਇਆ, ਜਿੱਥੇ ਜਾ ਕੇ ਭਗਤੀ ਕਰਨੀ ਸੀ, ਸੇਵਾ ਕਰਨੀ ਸੀ, ਸ਼ਰਧਾ ਕਰਨੀ ਸੀ, ਜਿੱਥੋਂ ਤਰਨ ਦੀ ਕੋਈ ਗੱਲ ਹੋਣੀ ਸੀ, ਉਹ ਉੱਥੇ ਆ ਕੇ ਡਿੱਗ ਪਿਆ। ਹੁਣ ਬਸ ਮਹਾਰਾਜ ਕਹਿੰਦੇ ਹੁਣ ਡਿੱਗ ਪਿਆ, ਜਿੱਥੇ ਜਾ ਕੇ ਪਰਮਾਤਮਾ ਦਾ ਨਾਮ ਜਪਣਾ ਸੀ, ਸੇਵਾ ਕਰਨੀ ਸੀ, ਉੱਥੇ ਨਸ਼ਿਆਂ 'ਚ, ਵਿਸ਼ਿਆਂ ਵਿਕਾਰਾਂ 'ਚ, ਮਾੜੇ ਕੰਮਾਂ 'ਚ, ਨਿੰਦਾ ਚੁਗਲੀ 'ਚ ਮਨੁੱਖਾ ਜਨਮ ਖਰਾਬ ਹੀ ਕਰ ਲਿਆ ਆਪਣਾ। ਬੜੀ ਮੁਸ਼ਕਲ ਨਾਲ ਮਿਲਿਆ ਸੀ ਇਹ। ਸਾਚਾ ਸਾਹਿਬ ਸੇਵੀ ਹੈ ਗੁਰਮੁਖ ਅਕਥੋ ਕਾਥ। ਮਹਾਰਾਜ ਕਹਿੰਦੇ ਨੇ ਕਿ ਗੁਰਾਂ ਦੇ ਦੁਆਰਾ, ਗੁਰਮੁਖ ਤੋਂ ਭਾਵ ਬਹੁਤਾ ਅਰਥ ਇਹੀ ਆਉਂਦਾ, ਗੁਰਾਂ ਦੇ ਦੁਆਰਾ, ਗੁਰਾਂ ਦੁਆਰਾ ਸੱਚੇ ਸਾਹਿਬ ਨੂੰ ਸੇਵਨਾ ਕਰੋ ਸਤਿਗੁਰੂ ਦੇ ਰਾਹੀਂ, ਅਤੇ ਅਕਥ ਪਰਮਾਤਮਾ ਦੀ ਕਥਾ ਨੂੰ ਕਥਨ ਕਰੋ। ਅਕਥੋ ਕਾਥ, ਆਵੈ ਜਾਏ ਭਵਾਈਐ ਪਿਆ ਕਿਰਤ ਕਮਾਏ। ਮਨਮੁੱਖ ਬੰਦੇ ਆਉਣੇ ਜਾਣੇ ਭਾਵ ਜਨਮ ਮਰਨ ਵਿੱਚ ਘੁਮਾਏ ਜਾਂਦੇ ਪਰਮਾਤਮਾ ਵੱਲੋਂ, ਪਿਆਰਾ ਜਨਮ ਮਰਨ ਵਿੱਚ ਬੜੀ ਕਿਰਪਾ ਨਾਲ ਤੈਨੂੰ ਮਨੁੱਖਾ ਦੇਹੀ, ਜੋ ਬਹੁਤ ਕੀਮਤੀ ਹੈ, ਜਿਹਦੀ ਕੋਈ ਕੀਮਤ ਹੀ ਨਹੀਂ ਜਿਸ ਦੇਹੀ ਦੀ, ਉਹ ਦਿੱਤੀ ਸੀ ਪਰਮਾਤਮਾ ਨੇ ਫਰੀ ਫੰਡ 'ਚ। ਇਹਨੇ ਚੁੱਕ ਕੇ ਦੇਹੀ ਨੂੰ ਲਾ ਤਾ ਮਾੜੇ ਪਾਸੇ, ਇਹਨੇ ਸਵਾਦ ਲੈਣ ਵਾਸਤੇ ਦੇਹੀ ਨੂੰ ਲਾ ਤਾ। ਕਿਰਤ ਜਿਹੜੀ ਸੀ ਕਮਾਏ ਤੋਂ ਭਾਵ ਕੀਤੀ ਹੋਈ ਕਮਾਈ ਦਾ ਫਲ ਜੋ ਪਾਉਣਾ ਹੋਇਆ, ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਆਵੈ ਜਾਏ ਭਵਾਈਐ ਪਿਆ ਕਿਰਤ ਕਮਾਏ। ਪੂਰਬ ਲਿਖਿਆ ਕਿਉਂ ਮੇਟੀਐ ਲਿਖਿਆ ਲੇਖ ਰਜਾਏ। ਪੂਰਬਲੇ ਜਨਮ ਵਿੱਚ ਕੀਤੇ ਹੋਏ ਕਰਮਾਂ ਦਾ ਫਲ ਭੁਗਤਣ ਵਾਸਤੇ ਪਰਮਾਤਮਾ ਨੇ ਜੋ ਹੁਣ ਲੇਖ ਲਿਖ ਦਿੱਤਾ, ਉਹ ਲਿਖਿਆ ਹੋਇਆ ਲੇਖ ਫਲ ਭੋਗੇ ਤੋਂ ਬਿਨਾਂ ਕਿਵੇਂ ਮਿਟ ਸਕਦਾ। ਭੋਗੇ ਬਿਨ ਭਾਗਿਆ ਨਹੀਂ ਕਰਮ ਗਤੀ ਬਲਵਾਨ, ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕੱਕਾ ਕਾਰਨ ਕਰਤਾ ਸੋ, ਲਿਖਿਓ ਲੇਖ ਨਾ ਮੇਟ ਕਉ। ਮਹਾਰਾਜ ਬਖਸ਼ਿਸ਼ ਕਰਦੇ ਨੇ, ਬਿਨ ਹਰ ਨਾਮ ਨਾ ਛੁੱਟੀ ਐ ਗੁਰਮਤਿ ਮਿਲੈ ਮਿਲਾਏ। ਪਰਮਾਤਮਾ ਦੇ ਨਾਮ ਤੋਂ ਬਿਨਾਂ ਛੁਟਕਾਰਾ ਹੁੰਦਾ ਹੀ ਨਹੀਂ ਬੰਦੇ ਦਾ। ਗੁਰਸਿੱਖਿਆ 'ਚ ਮਨ ਮਿਲ ਜਾਵੇ ਤਾਂ ਵਾਹਿਗੁਰੂ ਨਾਲ ਮਿਲਾ ਲੈਂਦਾ ਆਪਣੇ ਫੇਰ। ਪਹਿਲਾਂ ਗੁਰੂ ਦੀ ਸਿੱਖਿਆ ਮਿਲ ਜੇ, ਗੁਰਾ ਇੱਕ ਦੇਹ ਬੁਝਾਈ, ਸਿੱਖਿਆ ਦੇ ਤੀ, ਹੁਣ ਉਹ ਸਿੱਖਿਆ ਨੂੰ ਮਨ ਦੇ ਅੰਦਰ ਲੈ ਕੇ ਵੀ ਜਾਣਾ ਪ੍ਰੈਕਟੀਕਲੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹ ਮੈਨੂੰ ਭੁੱਲ ਨਾ ਜਾਵੇ ਵਾਹਿਗੁਰੂ, ਇਹ ਸਿੱਖਿਆ ਮੇਰੇ ਹਿਰਦੇ 'ਚ ਵਸ ਜਾਵੇ। ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਓ ਪ੍ਰਾਣ। ਜਿਸ ਪਰਮਾਤਮਾ ਦਾ ਜੀ ਨੂੰ ਪ੍ਰਾਣ ਆਦਿਕ ਸਭ ਕੁਝ ਦਿੱਤਾ ਹੋਇਆ ਨਾ, ਜਿਹਨੇ ਜੀਵ ਆਤਮਾ ਦਿੱਤੀ ਹੈ, ਪ੍ਰਾਣ ਦਿੱਤੇ ਨੇ, ਉਹ ਤੋਂ ਬਿਨਾਂ ਮੇਰਾ ਹੋਰ ਕੋਈ ਰਾਖਾ ਨਹੀਂ ਹੈ। ਆਉ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ। ਹੰਕਤਾ ਮਮਤਾ ਸੜ ਜਾਵੇ, ਲੋਭ ਵੀ ਸੜ ਜਾਵੇ ਅਤੇ ਹੰਕਾਰ ਵੀ ਸੜ ਜਾਵੇ, ਸਾਰੀਆਂ ਚੀਜ਼ਾਂ ਮੇਰੇ ਅੰਦਰ ਸੜ ਜਾਣ। ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ। ਮਹਾਰਾਜ ਕਹਿੰਦੇ ਗੁਰੂ ਦੇ ਉਪਦੇਸ਼ ਵਿਚਾਰਨ ਕਰਕੇ ਹੀ ਗੁਣੀ ਨਿਧਾਨ ਜਿਹੜਾ ਨਾ, ਗੁਣਾਂ ਦਾ ਖਜ਼ਾਨਾ ਪਰਮਾਤਮਾ, ਉਹਨੂੰ ਪ੍ਰਾਪਤ ਕਰੀਦਾ। ਜੇ ਗੁਰਾਂ ਦੇ ਉਪਦੇਸ਼ ਦੀ ਆਪਾਂ ਰੋਜ਼ ਬਹਿ ਕੇ ਵਿਚਾਰ ਕਰੀਏ,